ਵਾਹਿਗੁਰੂ ਸਾਹਿਬ ਜੀ, ਚਾਚਰੀ ਛੰਦ ਤਾਂ ਪ੍ਰਸਾਦ, ਅਰੂਪ ਹੈ ਅਨੂਪ ਹੈ, ਅਜੂ ਹੈ ਅਭੂ ਹੈ, ਅਲੇਖ ਹੈ ਅਭੇਖ ਹੈ, ਅਨਾਮ ਹੈ ਅਕਾਮ ਹੈ। ਸਾਹਿਬੇ ਕਮਾਲ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਇਸ ਜਗ ਤੇ ਪਿਤਾ ਦਸਮੇਸ਼ ਵਰਗੀ ਘਾਲ ਸਕਦਾ ਕਦੇ ਵੀ ਘਾਲ ਕੋਈ ਨਾ, ਜਿਹੜਾ ਬਾਲ ਬਾਰੇ ਐਸਾ ਪਿਤਾ ਕੋਈ ਨਾ, ਜਿਹੜਾ ਪਿਤਾ ਬਾਰੇ ਐਸਾ ਬਾਲ ਕੋਈ ਨਾ। ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਦੇਗ ਤੇ ਤੇਗ ਦੇ ਧਣੀ, ਕਵੀਆਂ ਦੇ ਮਹਾਨ ਕਵੀ ਗਰੀਬ ਨਵਾਜ ਪਾਤਸ਼ਾਹ ਜੀ, ਇਸ ਪਾਵਨ ਬਾਣੀ ਜਾਪ ਸਾਹਿਬ ਦੇ ਅੰਦਰ ਜੋ ਅਦ੍ਰਿਸ਼ਟ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਦੀ ਕਿਰਪਾ ਤੇ ਬਖਸ਼ਿਸ਼ ਦੇ ਨਾਲ ਇਸ ਇਲਾਹੀ ਬਾਣੀ ਨੂੰ ਉਚਾਰਨ ਕਰ ਰਹੇ ਹਨ। ਚਾਚਰੀ ਛੰਦ ਤਾਂ ਪ੍ਰਸਾਦ, ਹੇ ਵਾਹਿਗੁਰੂ, ਇਹ ਮੈਂ ਤੇਰੀ ਕਿਰਪਾ ਦੇ ਨਾਲ ਉਚਾਰਨ ਕਰ ਰਿਹਾ ਹਾਂ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਪ੍ਰਸਾਦ ਸ਼ਬਦ ਆਇਆ, ਇੱਥੇ ਤਾਂ ਪ੍ਰਸਾਦ ਪਰਮੇਸ਼ਰ ਨੂੰ ਸੰਬੋਧਿਤ ਹੋ ਕੇ ਇਹ ਬਾਣੀ ਉਚਾਰਨ ਕਰ ਰਹੇ ਹਨ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਨ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਦਾ ਕਰੀ ਗਿਆਨ ਵੇ ਲਾਲੋ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਉ ਜੀਓ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਾਂ ਨਾਨਕ, ਜੇਹਾ ਤੋਂ ਕਰਾਏ ਤੇਹਾ ਹੋ ਕਰੀ ਵਖਿਆਨ। ਇਵੇਂ ਹੀ ਬਚਿੱਤਰ ਨਾਟਕ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਾਂ ਤੁਸ਼ ਪ੍ਰਬੁੱਧ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਕਰਨਾ ਸਖਤ ਹਮ ਸਿਫਤ ਤੁਹਾਰੀ, ਆਪ ਲਿਹੋ ਤੁਮ ਕਥਾ ਸੁਰਧਾਰੀ। ਉਸ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਕਿ ਇਹ ਤੇਰੀ ਕਿਰਪਾ ਦੇ ਨਾਲ, ਤੇਰੀ ਬਖਸ਼ਿਸ਼ ਦੇ ਦੁਆਰਾ ਮੈਂ ਇਸ ਅੰਮ੍ਰਿਤਮਾਈ ਬਾਣੀ ਨੂੰ ਜੋ ਪ੍ਰਭੋ ਸੋ ਕਹਿਓ, ਸੋ ਕਹੇ ਹੋ ਜਗ ਮਾਹੇ, ਤੇਰਾ ਹੁਕਮ ਜਿਹੜਾ ਹੈ, ਤੇਰਾ ਉਪਦੇਸ਼, ਇਹ ਮੈਂ ਜੀਵਾਂ ਦੀ ਸਮਝ ਗੋਚਰਾ ਕਰ ਰਿਹਾ ਹਾਂ। ਅਰੂਪ ਹੈ ਅਨੂਪ ਹੈ, ਅਜੂ ਹੈ ਅਭੂ ਹੈ, ਹੇ ਵਾਹਿਗੁਰੂ ਅਕਾਲ ਪੁਰਖ, ਤੇਰਾ ਕੋਈ ਇੱਕ ਰੂਪ ਨਹੀਂ ਹੈ, ਅਨੂਪ ਤੇਰਾ ਕੋਈ, ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ, ਇਸ ਕਰਕੇ ਤੂੰ ਉਪਮਾ ਤੋਂ ਰਹਿਤ ਹੈ, ਅਨੂਪ ਹੈ, ਅਜੂ ਹੈ, ਤੂੰ ਅਚਲ ਹੈ, ਅਭੂ ਭਾਵ ਤੂੰ ਜਨਮ ਤੋਂ ਰਹਿਤ ਹੈ, ਭੂ ਦਾ ਭਾਵ ਹੈ ਪੈਦਾ ਹੋਣਾ, ਅਭੂ ਜੋ ਜਨਮ ਤੋਂ ਰਹਿਤ ਹੈ। ਇੱਥੇ ਸਤਿਗੁਰੂ ਹੈ ਹਾਹੇ ਨੂੰ ਦਲਾਵਾਂ ਬਿੰਦੇ ਸਹਿਤ ਉਚਾਰਨ ਕਰਦੇ ਨੇ, ਭਾਵ ਇਹ ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਰ ਨੂੰ ਸੰਬੋਧਿਤ ਹੋ ਕੇ ਇਹ ਬਾਣੀ ਉਚਾਰਨ ਕਰ ਰਹੇ ਹਨ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਤੂੰ ਹੈ ਤੂੰ ਹੋ ਮਨਹਾਰ, ਭਗਤ ਸੰਗ ਪ੍ਰਭ ਗੋਸ਼ਟ ਕਰਥ, ਤੂੰ ਕੁਨਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਰਨਾ। ਤੂੰ ਕੌਣ ਹੈ, ਤੂੰ ਕੁਨਰੇ ਮੈਂ ਜੀ ਨਾਮਾ, ਹੋ ਜੀ, ਹੇ ਵਾਹਿਗੁਰੂ ਮੈਂ ਨਾਮਦੇਵ ਹਾਂ ਜੀ, ਆਲਾ ਤੇ ਨਿਵਾਰਨਾ ਜਮ ਕਰਨਾ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਗਰਭ ਦੇ ਜਨਮ ਦੇ ਦੁੱਖਾਂ ਤੋਂ ਬਚਾ ਲਵੋ, ਜਨਮ ਮਰਨ ਕੱਟ ਦਿਓ, ਜਮਾਂ ਤੋਂ ਮੇਰੀ ਰੱਖਿਆ ਕਰੋ। ਵੇਖੋ ਭਗਤ ਨਾਮਦੇਵ ਜੀ ਪਰਮਾਤਮਾ ਨਾਲ ਸਿੱਧੀ ਗੱਲ ਕਰ ਰਹੇ ਹਨ। ਇਵੇਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਇੱਥੇ ਉਸ ਪਰਵਤਗਾਰ ਵਾਹਿਗੁਰੂ ਦੇ ਨਾਲ ਸਿੱਧੀ ਗੱਲ ਕਰਦੇ ਨੇ, ਸਿੱਧਾ ਹੀ ਉਸ ਮਾਲਕ ਨੂੰ ਸਾਹਮਣੇ ਰੱਖ ਕੇ ਉਸ ਪਰਮੇਸ਼ਰ ਦੀ ਉਸਤਤ ਕਰ ਰਹੇ ਹਨ। ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ। ਅਲੇਖ ਤੂੰ ਲੇਖੇ ਤੋਂ ਰਹਿਤ ਹੈ, ਤੇਰੀ ਕੋਈ ਤਸਵੀਰ, ਤੇਰਾ ਕੋਈ ਚਿੱਤਰ ਨਹੀਂ ਬਣਾਇਆ ਜਾ ਸਕਦਾ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਾਂ ਚਿੱਤਰ ਹੈ ਚਿੱਤੋ ਚਿੱਤਕਾਰੀ। ਤੇ ਚਿੱਤਰ ਵਿਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿੱਤਰਾਸ ਚਿਤੇਰਾ। ਤੂੰ ਇੱਕ ਮਹਾਨ ਚਿੱਤਰਕਾਰ ਹੈ ਜਿਹਨੇ ਇਸ ਸ੍ਰਿਸ਼ਟੀ ਪੈਦਾ ਕੀਤੀ ਹੈ, ਪਰ ਤੇਰਾ ਕੋਈ ਚਿੱਤਰ, ਤੇਰੀ ਕੋਈ ਤਸਵੀਰ ਨਹੀਂ ਬਣਾਈ ਜਾ ਸਕਦੀ। ਦੂਜਾ ਭਾਵ ਤੂੰ ਲੇਖੇ ਤੋਂ ਰਹਿਤ ਹੈ, ਤੇਰਾ ਕੋਈ ਲੇਖ ਨਹੀਂ। ਅਭੇਖ ਭਾਵ ਤੇਰਾ ਕੋਈ ਵੇਸ ਪਹਿਰਾਵਾ ਨਹੀਂ ਹੈ। ਅਨਾਮ ਹੈ, ਹੇ ਵਾਹਿਗੁਰੂ ਤੇਰਾ ਕੋਈ ਇੱਕ ਨਾਮ ਨਹੀਂ, ਤੂੰ ਨਿਨਾਵਾਂ ਹੈ। ਅਕਾਮ ਹੈ, ਤੈਨੂੰ ਕੋਈ ਕਾਮਨਾ ਨਹੀਂ ਪੋ ਸਕਦੀ ਹੈ। ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ। ਐੜਾ ਅਤੇ ਧੱਦਾ ਜਦੋਂ ਦੋ ਸ਼ਬਦ ਬਣਦੇ ਨੇ ਨਾ, ਇਹਨੂੰ ਅੱਧ ਜਾਂ ਐੜਾ ਘੱਗਾ ਅੱਗ ਉਚਾਰਨ ਕਰਦੇ ਆਪਾਂ, ਕਿਉਂਕਿ ਘੱਗਾ ਸ਼ਬਦ, ਧੱਦਾ, ਭੱਬਾ, ਝੱਜਾ, ਇਹ ਸ਼ਬਦ ਜਦੋਂ ਪਿਛੇਤਰ ਲੱਗਦੇ ਨੇ ਤੇ ਇਹਨਾਂ ਦੀ ਆਵਾਜ਼ ਆਪਣੇ ਸਾਥੀ ਅੱਖਰ ਵਾਲੀ ਹੋਇਆ ਕਰਦੀ ਹੈ। ਜਿਵੇਂ ਘੱਗਾ ਗੱਗੇ ਦੇ ਨੇੜੇ ਬੋਲਦਾ ਹੈ, ਘੱਗੇ ਅਧਕ, ਘੱਗੇ ਕੰਨਾ, ਘੱਗਾ ਪਿਛਲੇ ਅੱਖਰ ਦੀ ਆਵਾਜ਼ ਜਿਹੜੀ ਹੈ ਉਹ ਗੱਗੇ ਦੇ ਨੇੜੇ ਬੋਲੇਗੀ। ਕੱਕਾ, ਖੱਕਾ, ਗੱਗਾ, ਘੱਗਾ ਆਪਣੇ ਤੋਂ ਪਹਿਲੇ ਅੱਖਰ ਦੇ ਨੇੜੇ ਬੋਲੇਗਾ। ਜਿਵੇਂ ਢਾਡੀ ਸ਼ਬਦ ਹੈ, ਢੱਡੇ ਨੂੰ ਕੰਨਾ, ਢਾ ਪਿਛਲੇ ਢੱਡੇ ਨੂੰ ਬਿਹਾਰੀ, ਹੋਂ ਢਾਡੀ ਕਾ ਨੀਚ ਜਾਤ, ਪਿਛਲੇ ਢੱਡੇ ਦੀ ਆਵਾਜ਼ ਡੱਡੇ ਦੀ ਤਰ੍ਹਾਂ ਆਵੇਗੀ। ਇਸੇ ਤਰ੍ਹਾਂ ਗੁੱਬੀ ਸ਼ਬਦ ਹੈ, ਗੱਗੇ ਨੂੰ ਹੋੜਾ, ਭੱਬੇ ਨੂੰ ਬਿਹਾਰੀ, ਜਦੋਂ ਪਿੱਛੇ ਚਲੇ ਜਾਂਦੀ ਹੈ ਤਾਂ ਭੱਬੇ ਦੀ ਆਵਾਜ਼ ਬੱਬੇ ਦੇ ਨੇੜੇ ਆਵੇਗੀ ਪਿਛੇਤਰ ਲੱਗਣ ਨਾਲ। ਅਤੇ ਜਦੋਂ ਇਹ ਸ਼ਬਦ ਅਗੇਤਰ ਹੋਵੇਗਾ ਤੇ ਉੱਥੇ ਭੱਬੇ ਨੂੰ ਹੋੜਾ, ਗੱਗੇ ਨੂੰ ਬਿਹਾਰੀ ਲਿਖਾਂਗੇ ਤਾਂ ਭੋਗੀ ਸ਼ਬਦ ਆਵੇਗਾ, ਭੋ ਦੀ ਆਵਾਜ਼ ਕਰੇਗਾ, ਪਿੱਛੇ ਜਾ ਕੇ ਗੋਭੀ ਬੱਬੇ ਦੇ ਨੇੜੇ ਜਾ ਕੇ ਬੋਲੇਗਾ, ਥੋੜ੍ਹਾ ਭਾਰਾ ਕਰਕੇ ਉਚਾਰਨ ਕਰਨਾ ਹੈ। ਇਵੇਂ ਇੱਥੇ ਜੋ ਸ਼ਬਦ ਹੈ ਇਹਨੂੰ ਆਪਾਂ ਅਧੇ ਨਹੀਂ ਪੜ੍ਹ ਸਕਦੇ, ਅਤੇ ਕਿਉਂਕਿ ਇਹਦੇ ਸਾਹਮਣੇ ਐੜਾ ਅਗੇਤਰ ਲੱਗਿਆ ਹੈ, ਐੜੇ ਨੂੰ ਕੱਟ ਕੇ ਉਚਾਰਨ ਕਰਾਂਗੇ ਆਪਾਂ, ਕਿਉਂਕਿ ਐੜਾ ਇਹਦੇ ਨਾਲ ਰਿਲੇਟਡ ਨਹੀਂ ਹੈ। ਧੇ ਤੋਂ ਅਧੇ ਸ਼ਬਦ ਬਣਿਆ, ਜਿਵੇਂ ਭੰਗ ਤੋਂ ਅਭੰਗ ਬਣਿਆ ਹੈ, ਮੂਹਰੇ ਅਗੇਤਰ ਲਾਇਆ ਹੈ। ਗਮ ਤੋਂ ਅਗਮ ਬਣਿਆ ਹੈ, ਐੜਾ ਅਗੇਤਰ ਲੱਗਿਆ ਹੈ। ਇਵੇਂ ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਧੇ ਤੋਂ ਬਾਅਦ ਐੜਾ ਸ਼ਬਦ ਲਾ ਰਹੇ ਨੇ। ਧੇ ਦਾ ਅਰਥ ਹੁੰਦਾ ਹੈ ਧਿਆਨ ਧਰਨਾ, ਸੋਚ ਮੰਡਲ ਦੇ ਵਿੱਚ ਕਿਸੇ ਚੀਜ਼ ਨੂੰ ਟਿਕਾਉਣਾ, ਅਤੇ ਜਿਹਨੂੰ ਸੋਚ ਮੰਡਲ ਦੇ ਅੰਦਰ ਨਹੀਂ ਟਿਕਾਇਆ ਜਾ ਸਕਦਾ। ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ, ਹਰ ਕਾ ਨਾਮ ਨਾ ਜਪ ਸਕਾ ਵਾਰਾ, ਕਿਆ ਸੋਚ ਹੈ ਬਾਰੰਬਾਰਾ। ਪਰਮਾਤਮਾ ਮਨ ਬੁੱਧੀ ਅਤੇ ਸੋਚ ਦਾ ਵਿਸ਼ਾ ਨਹੀਂ, ਇਸ ਕਰਕੇ ਸੋਚ ਮੰਡਲ ਦੇ ਅੰਦਰ ਉਹਨੂੰ ਟਿਕਾਇਆ ਨਹੀਂ ਜਾ ਸਕਦਾ ਹੈ। ਅਤੇ ਹੈ, ਅਭੇ ਹੈ, ਭਾਵ ਹੈ ਵਾਹਿਗੁਰੂ ਤੂੰ ਭੇਦ ਤੋਂ ਰਹਿਤ ਹੈ, ਤੇਰਾ ਕੋਈ ਵੀ ਭੇਦ ਨਹੀਂ ਪਾਇਆ ਜਾ ਸਕਦਾ। ਅਜੀਤ ਹੈ, ਵਾਹਿਗੁਰੂ ਜੀ ਤੈਨੂੰ ਜਿੱਤਿਆ ਨਹੀਂ ਜਾ ਸਕਦਾ। ਅਭੀਤ ਹੈ, ਤੈਨੂੰ ਕਿਸੇ ਦਾ ਡਰ ਨਹੀਂ ਹੈ। ਤ੍ਰੈਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ। ਤ੍ਰੈਮਾਨ ਆਕਾਸ਼, ਮਾਤ ਅਤੇ ਪਾਤਾਲ, ਤਿੰਨ ਥਾਵਾਂ ਦੇ ਲੋਕ, ਤਿੰਨ ਭਵਨਾਂ ਦੇ ਜੀਵ ਤੇਰੇ ਅੱਗੇ ਨਿਆਉਂਦੇ ਹਨ, ਤੇਰਾ ਮਾਣ ਕਰਦੇ ਹਨ। ਨਿਧਾਨ ਹੈ, ਤੂੰ ਸਭ ਗੁਣਾਂ ਦਾ ਖਜ਼ਾਨਾ ਹੈ। ਤ੍ਰਿਵਰਗ ਹੈ, ਭਾਵ ਹੈ ਵਾਹਿਗੁਰੂ ਜਗਤ ਦੇ ਤਿੰਨੇ ਪਦਾਰਥ, ਧਰਮ, ਅਰਥ ਅਤੇ ਕਾਮ, ਇਹ ਤੇਰੇ ਵਿੱਚ ਮੌਜੂਦ ਹਨ, ਤੇਰੇ ਤੋਂ ਪ੍ਰਾਪਤ ਹੁੰਦੇ ਹਨ। ਅਸਰਗ ਹੈ, ਹੇ ਵਾਹਿਗੁਰੂ ਤੈਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਤੈਨੂੰ ਨਮਸਕਾਰ ਹੈ। ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ। ਹੇ ਵਾਹਿਗੁਰੂ ਤੂੰ ਸਭ ਜੀਵਾਂ ਦੀ ਜਿੰਦ ਦਾ ਆਸਰਾ ਹੈ, ਸਾਰੇ ਜੀਵ ਸਾਰੇ ਪ੍ਰਾਣੀ ਤੇਰੇ ਆਸਰੇ ਜਿਉਂਦੇ ਹਨ। ਅਨਾਦ ਤੂੰ ਕਦੋਂ ਦਾ ਹੈ ਇਹ ਗੱਲ ਕੋਈ ਨਹੀਂ ਲੱਭ ਸਕਿਆ। ਅਜੇ ਹੈ, ਹੇ ਵਾਹਿਗੁਰੂ ਤੈਨੂੰ ਕੋਈ ਜਿੱਤ ਨਹੀਂ ਸਕਦਾ। ਆਜ਼ਾਦ ਹੈ ਤੂੰ, ਸਭ ਦਾ ਮੂਲ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਪਰ ਤੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ, ਉਹੀ ਭਾਵ ਕਰਗੀ ਤੇਰੇ ਪਿਤਾ ਇੱਥੇ ਪ੍ਰਗਟ ਕਰ ਰਹੇ ਹਨ। ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ। ਹੇ ਪ੍ਰਭੂ ਤੂੰ ਜਨਮ ਵਿੱਚ ਨਹੀਂ ਆਉਂਦਾ, ਅਵਰਨ ਤੇਰਾ ਕੋਈ ਖਾਸ ਰੰਗ ਨਹੀਂ, ਤੇਰੀ ਕੋਈ ਖਾਸ ਜਾਤ ਨਹੀਂ। ਖੱਤਰੀ ਬ੍ਰਾਹਮਣ ਸੂਦ ਵੈਸ਼ ਚਾਰ ਵਰਨ ਮੰਨੇ ਗਏ ਨੇ। ਤੂੰ ਚਾਰੇ ਵਰਨਾਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਸਾਰਿਆਂ ਦਾ ਮਾਲਕ ਹੈ, ਤੇਰਾ ਆਪਣਾ ਕੋਈ ਵਰਨ ਨਹੀਂ, ਤੂੰ ਅਵਰਨ ਹੈ। ਅਭੂਤ ਤੂੰ ਤੱਤਾਂ ਤੋਂ ਰਹਿਤ ਹੈ, ਜਿਵੇਂ ਬ੍ਰਹਿਮੰਡ ਪੰਜ ਤੱਤਾਂ ਤੋਂ ਪੈਦਾ ਹੋਇਆ ਹੈ, ਹਵਾ, ਮਿੱਟੀ, ਅੱਗ, ਆਕਾਸ਼ ਤੇ ਪਾਣੀ, ਸਾਡੇ ਸਰੀਰ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਨ, ਪਰ ਪਰਮੇਸ਼ਰ ਦਾ ਐਸਾ ਕੋਈ ਵਜੂਦ ਸਰੀਰ ਨਹੀਂ, ਤੱਤਾਂ ਤੋਂ ਰਹਿਤ ਹੈ। ਇਸ ਲਈ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ, ਤੂੰ ਪੰਜਾਂ ਤੱਤਾਂ ਤੋਂ ਪਰੇ ਹੈ, ਤੈਨੂੰ ਨਮਸਕਾਰ ਹੈ, ਅਪਰਨ ਹੈ, ਤੈਨੂੰ ਕਿਸੇ ਦੀ ਤੋਂ ਪਰਵਿਸ਼ ਕਰਾਉਣ ਦੀ ਲੋੜ ਨਹੀਂ, ਕਿਸੇ ਦਾ ਮੁਥਾਜ ਨਹੀਂ, ਤੂੰ ਸਾਰਿਆਂ ਨੂੰ ਹੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ, ਭਰਨ ਵਾਲਾ ਹੈ, ਸਾਰਿਆਂ ਜੀਵਾਂ 'ਤੇ ਬਖਸ਼ਿਸ਼ ਕਰਨ ਵਾਲਾ ਹੈ। ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ। ਅਗੰਜ, ਹੇ ਪ੍ਰਭੂ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਅਭੰਜ, ਤੈਨੂੰ ਕੋਈ ਤੋੜ ਨਹੀਂ ਸਕਦਾ। ਅਝੂਜ, ਤੇਰੇ ਨਾਲ ਕੋਈ ਜੂਝ ਨਹੀਂ ਸਕਦਾ, ਤੇਰੇ ਨਾਲ ਲੜ ਨਹੀਂ ਸਕਦਾ, ਐੜੇ ਦੇ ਮੂਹਰੇ। ਅਝੂਜ, ਅਝੰਜ, ਅਝੰਜ ਦਾ ਅਰਥ ਹੈ ਝਗੜਾ। ਹੇ ਪਰਮੇਸ਼ਰ, ਤੂੰ ਝਗੜਿਆਂ ਤੋਂ ਰਹਿਤ ਹੈ। ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ। ਹੇ ਪ੍ਰਭੂ, ਤੂੰ ਇੱਕ ਐਸਾ ਸਮੁੰਦਰ ਹੈ ਜਿਸ ਦੀ ਥਾਂ ਨਹੀਂ, ਬਹੁਤ ਡੂੰਘਾ ਹੈ, ਤੇਰੀ ਥਾਂ ਨਹੀਂ ਪੈ ਸਕਦੀ। ਰਫੀਕ, ਤੂੰ ਸਭ ਜੀਵਾਂ ਦਾ ਸਾਥੀ ਹੈ, ਕਿਉਂਕਿ ਸਾਰਿਆਂ ਦੇ ਅੰਦਰ ਤੇਰੀ ਚੇਤਨ ਸੱਤਾ ਹੈ, ਤੇਰੀ ਜੋਤ ਹੈ, ਤੂੰ ਸਾਰਿਆਂ ਦਾ ਸਾਥੀ ਵੀ ਹੈ। ਅਧੰਧ, ਤੈਨੂੰ ਕੋਈ ਵੀ ਧੰਦਾ ਨਹੀਂ, ਧੰਦਿਆਂ ਤੋਂ ਰਹਿਤ ਹੈ, ਜਗਤ ਰਚਨਾ ਕਰਕੇ ਵੀ। ਅਬੰਧ, ਤੂੰ ਬੰਧਨਾਂ ਤੋਂ ਰਹਿਤ ਹੈ, ਤੂੰ ਮਨੁੱਖਾਂ ਦੀ ਤਰ੍ਹਾਂ, ਸਾਡੇ ਜੀਵਾਂ ਦੀ ਤਰ੍ਹਾਂ ਜੰਜਾਲ ਦੇ ਵਿੱਚ ਨਹੀਂ ਪੈਂਦਾ, ਤੈਨੂੰ ਕੋਈ ਜੰਜਾਲ ਫਸਾ ਨਹੀਂ ਸਕਦਾ ਹੈ। ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ। ਹੇ ਪ੍ਰਭੂ, ਤੇਰੇ ਡੂੰਘੇ ਭੇਤ ਬੁੱਝੇ ਨਹੀਂ ਜਾ ਸਕਦੇ। ਨਿਰਬੂਝ, ਸਮਝ ਤੋਂ ਪਰੇ। ਅਸੂਝ, ਹੇ ਵਾਹਿਗੁਰੂ, ਤੂੰ ਸਮਝ ਤੋਂ ਪਰੇ ਹੈ, ਤੈਨੂੰ ਬੁੱਝਿਆ ਨਹੀਂ ਜਾ ਸਕਦਾ। ਨਿਰਬੂਝ ਹੈ, ਅਸੂਝ ਹੈ, ਅਕਾਲ ਮੌਤ ਤੋਂ ਰਹਿਤ ਹੈ, ਅਕਾਲ ਮੂਰਤ ਹੈ। ਅਜਾਲ, ਅਜਾਲ ਜਾਲ ਦਾ ਅਰਥ ਹੈ ਬੰਧਨ। ਅਜਾਲ, ਮਾਇਆ ਦੇ ਜਾਲ ਤੋਂ ਪਰੇ ਹੈ, ਬੰਧਨਾਂ ਤੋਂ ਰਹਿਤ ਹੈ। ਅੱਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ। ਅੱਲਾਹ, ਅਲੱਭ ਭਾਵ ਜਿਸ ਨੂੰ ਲੱਭਿਆ ਨਾ ਜਾ ਸਕੇ। ਅਜਾ ਭਾਵ ਜਗ੍ਹਾ, ਥਾਂ, ਟਿਕਾਣਾ, ਜਿਸ ਦਾ ਕੋਈ ਖਾਸ ਥਾਂ ਨਹੀਂ। ਅਨੰਤ, ਜੋ ਬੇਅੰਤ ਹੈ। ਮਹੰਤ, ਜੋ ਬਹੁਤ ਵੱਡਾ ਹੈ। ਹੇ ਪ੍ਰਭੂ, ਤੈਨੂੰ ਕਿਸੇ ਥਾਂ 'ਤੇ ਲੱਭਿਆ ਨਹੀਂ ਜਾ ਸਕਦਾ, ਕਿਉਂਕਿ ਤੇਰਾ ਕੋਈ ਇੱਕ ਥਾਂ ਨਹੀਂ। ਹੇ ਪ੍ਰਭੂ, ਤੂੰ ਬੇਅੰਤ ਹੈ, ਸਭ ਤੋਂ ਵੱਡਾ ਹੈ। ਅਲੀਕ ਹੈ, ਨਰੇ ਸਰੀਕ ਹੈ, ਨਰੇ ਲੰਬ ਹੈ, ਅਸੰਭ ਹੈ। ਅਲੀਕ, ਜੋ ਲੀਕਿਆ ਨਾ ਜਾ ਸਕੇ, ਜਿਸ ਦੀਆਂ ਹੱਦਾਂ ਲੀਕਾਂ ਨਾ ਖਿੱਚੀਆਂ ਜਾ ਸਕਣ। ਨਰੇ ਸਰੀਕ, ਜਿਸ ਦਾ ਕੋਈ ਸ਼ਰੀਕ ਨਹੀਂ। ਨਰੇ ਲੰਬ, ਲੰਬ ਦਾ ਅਰਥ ਹੁੰਦਾ ਹੈ ਆਸਰਾ, ਸਹਾਰਾ। ਨਰੇ ਲੰਬ, ਸਹਾਰੇ ਤੋਂ ਰਹਿਤ। ਅਸੰਭ, ਜੋ ਵਿਚਾਰ ਦੀ ਹੱਦ ਵਿੱਚ ਨਾ ਆ ਸਕੇ। ਪਾਤਸ਼ਾਹ ਕਹਿੰਦੇ, ਹੇ ਪ੍ਰਭੂ, ਤੇਰਾ ਹੱਦ ਬੰਨਾ ਨਹੀਂ ਦੱਸਿਆ ਜਾ ਸਕਦਾ, ਕੋਈ ਤੇਰਾ ਸ਼ਰੀਕ ਨਹੀਂ। ਨਰੇ ਲੰਬ, ਤੈਨੂੰ ਕਿਸੇ ਆਸਰੇ ਦੀ ਲੋੜ ਨਹੀਂ, ਕਿਸੇ ਦਾ ਮੁਥਾਜ ਨਹੀਂ ਹੈ। ਅਸੰਭ, ਤੋਂ ਜੀਵਾਂ ਦੇ ਵਿਚਾਰ ਮੰਡਲ ਤੋਂ ਪਰੇ ਹੈ। ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ। ਗਮ ਦਾ ਅਰਥ ਹੁੰਦਾ ਹੈ ਪਹੁੰਚ, ਅਗਮ ਦਾ ਅਰਥ ਜੀਵ ਤੱਕ ਪਹੁੰਚ ਨਾ ਹੋ ਸਕੇ। ਹੇ ਪ੍ਰਭੂ, ਤੂੰ ਪਹੁੰਚ ਤੋਂ ਪਰੇ ਹੈ, ਅਜਮ ਹੈ, ਤੂੰ ਜਨਮ ਤੋਂ ਰਹਿਤ ਹੈ, ਅਭੂਤ ਪੰਜਾਂ ਤੱਤਾਂ ਤੋਂ ਪਰੇ ਹੈ, ਅਛੂਤ ਤੈਨੂੰ ਛੂਹਿਆ ਨਹੀਂ ਜਾ ਸਕਦਾ, ਸਰੀਰ ਕਰਕੇ ਤੈਨੂੰ ਹੱਥ ਦੇ ਨਾਲ ਪਕੜਿਆ ਨਹੀਂ ਜਾ ਸਕਦਾ, ਤੂੰ ਸ਼ੋਹ ਤੋਂ ਮਨੁੱਖੀ ਸ਼ੋਹ ਤੋਂ ਪਰੇ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ। ਹੇ ਪ੍ਰਭੂ, ਤੂੰ ਸਾਨੂੰ ਇਹਨਾਂ ਅੱਖਾਂ ਨਾਲ ਦਿਖਦਾ ਨਹੀਂ, ਅਦ੍ਰਿਸ਼ਟ ਹੈ। ਅਸ਼ੋਕ, ਤੈਨੂੰ ਕੋਈ ਚਿੰਤਾ ਨਹੀਂ, ਕੋਈ ਸ਼ੋਕ ਨਹੀਂ। ਅਕਰਮ ਹੈ, ਭਾਵ ਤੂੰ ਕਰਮਾਂ ਤੋਂ ਰਹਿਤ ਹੈ, ਤੈਨੂੰ ਮਿਲਦੇ ਕਿਸੇ ਖਾਸ ਕਰਮ ਦੀ ਜ਼ਰੂਰਤ ਨਹੀਂ, ਕਿਉਂਕਿ ਤੂੰ ਮਿਲਦਾ ਕਿਵੇਂ ਹੈ। ਸਾਚ ਕਹਾਂ ਸੰਦੇਹੋ ਸੱਭਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਨਾ ਤੂੰ ਆਵ ਹੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵ ਹੈ ਵਸ ਵੇਦ ਪੜਾਵਣੇ, ਨਾ ਤੂੰ ਆਵ ਹੈ ਵਸ ਤੀਰਥ ਨਹਾਈਐ, ਨਾ ਤੂੰ ਆਵ ਹੈ ਵਸ ਧਰਤੀ ਢਾਈਐ, ਨਾ ਤੂੰ ਆਵ ਹੈ ਵਸ ਕਿਤੇ ਸਿਆਣਪੈ, ਨਾ ਤੂੰ ਆਵ ਹੈ ਵਸ ਬਹੁਤਾ ਦਾਨ ਦੇ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਤੂੰ ਪ੍ਰੇਮ ਦਾ ਬੱਧਾ ਹੋਇਆ ਹੈ, ਜਬ ਹਮ ਵਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਵਾਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਭਗਤ ਜੀ ਕਹਿੰਦੇ, ਜਦੋਂ ਅਸੀਂ ਮੋਹ ਵਿੱਚ ਫਸੇ ਸੀ, ਅਸੀਂ ਬੰਧਨਾਂ ਵਿੱਚ ਸੀ, ਪਰ ਹੁਣ ਤੇਰੀ ਕਿਰਪਾ ਨਾਲ ਬੰਦਗੀ ਕਰਕੇ ਅਸੀਂ ਤੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਹੈ, ਅਸੀਂ ਤੈਨੂੰ ਇਹੋ ਜਿਹੀ ਪ੍ਰੇਮ ਦੀ ਰੱਸੀ ਨਾਲ ਬੰਨਿਆ ਹੈ, ਤੂੰ ਛੁੱਟ ਕੇ ਦਿਖਾ, ਛੁੱਟ ਨਹੀਂ ਸਕਦਾ, ਭਾਵ ਇੰਨਾ ਪ੍ਰੇਮ ਹੈ। ਇਸ ਲਈ ਪ੍ਰੇਮ ਦਾ ਮਾਰਗ ਹੈ ਉਹ ਪਰਮੇਸ਼ਰ, ਉਸ ਪਰਮੇਸ਼ਰ ਨੂੰ, ਉਸ ਵਾਹਿਗੁਰੂ ਨੂੰ। ਅਕਰਮਾ ਹੈ ਭਾਵ ਕਿਸੇ ਧਾਰਮਿਕ ਕਰਮ ਦੀ ਲੋੜ ਨਹੀਂ ਪ੍ਰਾਪਤ ਕਰਨ ਵਾਸਤੇ। ਅਭਰਮ ਹੈ, ਤੂੰ ਭਰਮਾਂ ਤੋਂ ਰਹਿਤ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ। ਹੇ ਪ੍ਰਭੂ, ਤੈਨੂੰ ਕੋਈ ਜਿੱਤ ਨਹੀਂ ਸਕਦਾ, ਤੈਨੂੰ ਕਿਸੇ ਦਾ ਡਰ ਨਹੀਂ। ਤੂੰ ਮਾਨੋ ਇੱਕ ਐਸਾ ਮਹਾਨ ਪਰਬਤ ਹੈ, ਜੋ ਆਪਣੇ ਥਾਂ ਤੋਂ ਹਿੱਲਦਾ ਨਹੀਂ, ਤੈਨੂੰ ਹਿਲਾਇਆ ਨਹੀਂ ਜਾ ਸਕਦਾ। ਅਬਾਹ ਅਗਾਹ ਭਾਵ ਤੂੰ ਮਾਨੋ ਇੱਕ ਐਸਾ ਡੂੰਘਾ ਸਮੁੰਦਰ ਹੈ, ਜਿਸ ਦੀ ਥਾਂ ਨਹੀਂ। ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਹੇ ਅਕਾਲ ਪੁਰਖ, ਜਗਤ ਦਾ ਕੋਈ ਮਾਪ ਤੇਰਾ ਅੰਦਾਜ਼ਾ ਨਹੀਂ ਲਗਾ ਸਕਦਾ। ਅਮਾਨ ਤੈਨੂੰ ਮਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਨਿਧਾਨ ਹੈ, ਤੂੰ ਸਭ ਗੁਣਾਂ ਦਾ, ਪਦਾਰਥਾਂ ਦਾ ਖਜ਼ਾਨਾ ਹੈ। ਅਨੇਕ ਹੈ, ਤੇਰੇ ਬੇਅੰਤ ਰੂਪ ਹਨ, ਜੋ ਦਿਸੈ ਸੋ ਤੇਰਾ ਰੂਪ। ਇੱਕ ਸਰੂਪ ਤੋਂ ਅਨੇਕਾਂ ਸਰੂਪ ਬਣਾਏ ਨੇ, ਅਨੇਕਾਂ ਬਣਾ ਕੇ ਫਿਰ ਏਕ ਹੈ, ਫਿਰ ਵੀ ਤੂੰ ਇੱਕ ਹੈ। ਸਰਬ ਹੈ ਏਕ, ਅਨੇਕ ਹੈ ਸਵਾਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹੱਥ ਪੈ ਨੇਰੇ, ਸਹਿਜੈ ਹੋਏ ਸੋ ਹੋਈ। ਉਹ ਪਰਮਾਤਮਾ ਅਨੇਕ ਹੁੰਦਾ ਹੋਇਆ ਵੀ ਇੱਕ ਹੈ, ਅਤੇ ਇੱਕ ਹੁੰਦਾ ਹੋਇਆ ਵੀ ਅਨੇਕ ਹੈ। ਪਹਿਲਾਂ ਵੀ ਪ੍ਰਮਾਣ ਦੇ ਚੁੱਕੇ ਹਾਂ, ਜਿਵੇਂ ਬੀਜ ਦਰਖਤ ਹੈ ਬੋਹੜ ਦਾ, ਉਹਦੇ ਵਿੱਚ ਬੀਜ ਹੈ, ਬੀਜ ਰੂਪ ਵੀ ਆਪ ਹੈ, ਵਿਸਥਾਰ ਰੂਪ ਵੀ ਆਪ ਹੈ। ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ। ਸੋ ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਹੈ, ਬੇਅੰਤ ਹੈ, ਅਦ੍ਰਿਸ਼ਟ ਹੈ। ਉਸ ਪਰਮਾਤਮਾ ਨੂੰ ਪਾਉਣ ਵਾਸਤੇ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ, ਕਿਉਂਕਿ ਇਹ ਧੁਰਤੀ ਬਾਣੀ ਹੈ, ਇਹ ਬਾਣੀ ਉਸ ਅਕਾਲ ਪੁਰਖ ਦੇ ਦਰ ਤੋਂ ਆਈ ਹੈ। ਧੁਰਤੀ ਬਾਣੀ ਆਈ ਤਿੰਨ ਸਗੜੀ ਚਿੰਤ ਮਿਟਾਈ। ਇਸ ਬਾਣੀ ਨਾਲ ਜੁੜਨ ਦੇ ਨਾਲ ਸਾਡੀ ਸੁਰਤ ਗਿਆਨ ਕਰਮ ਇੰਦਰੀਆਂ ਦੇ ਰਸਾਂ ਤੋਂ ਉੱਪਰ ਉੱਠ ਕੇ, ਦੁਨੀਆਂ ਦੀਆਂ ਖਾਹਿਸ਼ਾਂ ਤੋਂ ਉੱਪਰ ਉੱਠ ਕੇ, ਵਿਸ਼ੇ ਵਿਕਾਰਾਂ ਦੇ ਵਿੱਚੋਂ ਨਿਰਲੇਪ ਅਤੇ ਪਵਿੱਤਰ ਹੋ ਕੇ ਅੰਤ ਨੂੰ ਉਸ ਮਾਲਕ ਦੇ ਦਰ 'ਤੇ ਪਹੁੰਚ ਜਾਂਦੀ ਹੈ। ਸਤਿਗੁਰਾਂ ਦੀ ਬਾਣੀ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਦਾ ਇੱਕ ਮਾਰਗ ਹੈ। ਸ਼ਬਦ ਮਾਨੋ ਇੱਕ ਪੁਲ ਹੈ, ਸ਼ਬਦ ਮਾਨੋ ਇੱਕ ਜਹਾਜ਼ ਹੈ, ਗੁਰ ਜਹਾਜ ਖੇਵਟ ਗੁਰ ਗੁਰਬਿਨ ਤਰਿਆ ਨਾ ਕੋਏ। ਸਤਿਗੁਰੂ ਕਹਿੰਦੇ ਨੇ ਸਤਿਗੁਰੂ ਹੈ ਬੋਹੇ ਥਾਰ ਸ਼ਬਦ ਲੰਘਾਵਣ ਹਾਰ। ਸਤਿਗੁਰੂ ਜਹਾਜ਼ ਹੈ ਅਤੇ ਸ਼ਬਦ ਹੀ ਪਾਰ ਕਰਦਾ ਹੈ। ਅਸੀਂ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਉੱਪਰ ਸਵਾਰ ਕਰ ਦੇਣਾ ਹੈ। ਜਦੋਂ ਸੁਰਤ ਸ਼ਬਦ 'ਤੇ ਸਵਾਰ ਹੋ ਗਈ, ਜਹਾਜ਼ ਵਿੱਚ ਬੈਠ ਗਏ, ਤਾਂ ਜਹਾਜ਼ ਨੇ ਆਪਣੇ ਆਪ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਦੇਣਾ ਹੈ। ਕਿਉਂਕਿ ਇਹ ਐਸਾ ਭਵ ਸਾਗਰ ਹੈ ਜਿਹਦੇ ਵਿੱਚ ਬੜੇ ਬੜੇ ਸਿਆਣੇ ਡੁੱਬ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਲਈ ਗੁਰ ਕੀ ਮੱਤ ਤੋਂ ਲੇਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਲੈ ਭਾਈ, ਭਗਤੀ ਤੋਂ ਬਿਨਾ ਬੜੇ ਬੜੇ ਸਿਆਣੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ। ਆਪਣੀਆਂ ਸਿਆਣਪਾਂ ਨਾਲ, ਆਪਣੀਆਂ ਚਤੁਰਾਈਆਂ ਨਾਲ, ਆਪਣੀ ਅਕਲ ਦੇ ਨਾਲ ਇਸ ਭਵ ਸਾਗਰ ਨੂੰ ਪਾਰ ਕਰਨਾ ਅਸੰਭਵ ਹੈ। ਇਸ ਲਈ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਇਸ ਗੱਲ ਨੂੰ ਰੱਦ ਕਰ ਦਿੱਤਾ। ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਸਿਆਣਪਾਂ ਅਤੇ ਚਤੁਰਾਈਆਂ ਤਾਂ ਹਜ਼ਾਰਾਂ ਹੋਣ, ਲੱਖਾਂ ਹੋਣ, ਇੱਕ ਵੀ ਨਾਲ ਨਹੀਂ ਚੱਲਦੀ। ਕਿਉਂਕਿ ਗੁਰੂ ਕੀ ਬਾਣੀ ਦਾ ਫੈਸਲਾ ਚਤੁਰਾਈ ਨਾ ਚਤੁਰਭੁਜ ਪਾਈਐ ਰੇ ਜਾਨ ਮਨ ਮਾਧੋ ਸਿਉਂ ਲਾਈਐ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗੁਰਾਇਆ। ਫਿਰ ਆਪਾਂ ਅਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਹਨੇ, ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਚਤੁਰਾਈ ਦੇ ਨਾਲ, ਚਲਾਕੀ ਦੇ ਨਾਲ, ਚੰਚਲਤਾ ਦੇ ਨਾਲ ਉਹਦੀ ਪ੍ਰਾਪਤੀ ਨਹੀਂ। ਸਿਆਣਪਾਂ ਉਹਦੇ ਮਾਰਗ 'ਤੇ ਕੰਮ ਨਹੀਂ ਕਰਦੀਆਂ। ਚਾਰ ਅੱਖਰ ਪੜ੍ਹ ਲੈਣੇ, ਵਿੱਦਿਆ ਪੜ੍ਹ ਲੈਣੀ, ਅਤੇ ਪੜ੍ਹਨ ਤੋਂ ਬਾਅਦ ਆਪਣੀ ਬੁੱਧੀ ਦੇ ਨਾਲ ਹੀ ਹਰ ਚੀਜ਼ ਦੇ ਉੱਪਰ ਤਰਕ ਵਿਤਰਕ ਕਰਨੀ, ਇਹ ਸਿਆਣਪ ਨਹੀਂ। ਕਿਉਂਕਿ ਆਪਣੀ ਮੱਤ ਤਾਂ ਛੱਡਣੀ ਹੈ, ਆਪਣੀ ਸਿਆਣਪ, ਆਪਣੀ ਅਕਲ, ਆਪਣੀ ਚਤੁਰਾਈ। ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ 'ਤੇ ਆਈ। ਇਹ ਸਾਰਾ ਕੁਝ ਤਿਆਗਣਾ ਪੈਣਾ ਹੈ, ਉਹਦੀ ਸ਼ਰਨ ਵਿੱਚ ਜਾਣਾ ਪੈਣਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤਿਸ ਭੁੱਖਣਾ ਨੀਂਦ ਨਾ ਖਾਣਾ ਸੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਪੀਹਣ ਹੋਏ ਜਦੀਦ ਨਾ ਹੱਸਣ ਰੋਵਣਾ। ਇਹ ਮਾਰਗ ਅਪਣਾ ਕੇ ਹੀ ਉਸ ਮਾਲਕ ਦੇ ਰਸਤੇ 'ਤੇ ਤੁਰਿਆ ਜਾ ਸਕਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਦੇ ਵਿੱਚ ਆਪਣੀ ਮੱਤ ਨੂੰ ਵਲੀਨ ਕਰਨਾ ਹੈ, ਮਾਰਨਾ ਹੈ। ਆਪਣੀ ਸਿਆਣਪ ਚਤੁਰਾਈ ਛੱਡ ਕੇ ਗੁਰੂ ਦੇ ਅੱਗੇ ਵਾਰ ਵਾਰ ਅਰਦਾਸਾਂ ਕਰਨੀਆਂ ਨੇ, ਫਿਰ ਕਿਤੇ ਜਾ ਕੇ ਸਾਡੇ ਮਨ ਦੀ ਅਵਸਥਾ ਨੇ ਬਦਲਣਾ ਹੈ, ਸਾਡੀ ਅਕਲ ਨੇ ਖਤਮ ਹੋਣਾ ਹੈ। ਅਸਲ ਵਿੱਚ ਭੁਲੇਖਾ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਅਕਲ ਅਤੇ ਇਲਮ ਦੇ ਨਾਲ ਧਰਮ ਨੂੰ ਸਮਝਣ ਦਾ ਯਤਨ ਕਰਦੇ ਹਾਂ, ਜਦੋਂ ਕਿ ਜਿੱਥੇ ਮਨੁੱਖੀ ਸਿਆਣਪ, ਮਨੁੱਖੀ ਅਕਲ ਦੀ ਐਂਡ ਹੋ ਜਾਂਦੀ ਹੈ। ਤੀਜਾ ਨੇਤਰ ਗਿਆਨ ਦੀ ਅਵਸਥਾ ਆਰੰਭ ਹੀ ਉੱਥੋਂ ਹੁੰਦੀ ਹੈ, ਗੁਰੂ ਦੀ ਗੱਲ ਆਰੰਭ ਹੀ ਉੱਥੋਂ ਹੁੰਦੀ ਹੈ। ਗੁਰੂ ਪਹਿਲਾਂ ਸਾਡੇ ਦਿਮਾਗ ਨੂੰ, ਸਾਡੇ ਮਨ ਨੂੰ ਖਾਲੀ ਕਰਦਾ ਹੈ, ਖਾਲੀ ਕਰਕੇ ਉਹਦੇ ਵਿੱਚ ਫਿਰ ਗੁਰੂ ਆਪਣੀ ਬਾਣੀ ਲਿਖਦਾ ਹੈ, ਆਪਣਾ ਉਪਦੇਸ਼ ਲਿਖਦਾ ਹੈ, ਆਪਣੇ ਅਨੁਸਾਰ ਚਲਾਉਂਦਾ ਹੈ। ਪਰ ਅਸੀਂ ਖਾਲੀ ਕੁਝ ਵੀ ਨਹੀਂ ਕੀਤਾ, ਅਸੀਂ ਯਤਨ ਕਰਦੇ ਹਾਂ ਗੁਰੂ ਨੂੰ ਆਪਣੇ ਅਨੁਸਾਰ ਚਲਾਉਣ ਦੀ। ਗੁਰੂ ਨੇ ਕਿਹਾ ਮੇਰੇ ਅਨੁਸਾਰ, ਮੇਰੀ ਮੱਤ ਦੇ ਅਨੁਸਾਰ, ਮੇਰੇ ਉਪਦੇਸ਼ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਆਪਣੀ ਸਿਆਣਪ, ਆਪਣੀ ਚਤੁਰਾਈ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈਣ ਦੀ ਪ੍ਰੇਰਨਾ ਕਰਦੇ ਹਨ। ਸੋ ਸਾਧ ਸੰਗਤ, ਸਤਿਗੁਰਾਂ ਦੀ ਕਿਰਪਾ ਦੇ ਨਾਲ 43 ਛੰਦਾਂ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਅੱਗੇ ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਆਪ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਣਗੇ, ਸਮਰੱਥਾ ਬਖਸ਼ਣਗੇ, ਸੇਵਾ ਵਿੱਚ ਹਾਜ਼ਰ ਹੋਵਾਂਗੇ। ਵਿਚਾਰ ਕਰਦੇ ਹਾਂ, ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਭੁੱਲਣ ਅੰਦਰ ਸਭ ਕੋ, ਭੁੱਲ ਗੁਰੂ ਕਰਤਾਰ, ਭੁੱਲਾਂ ਨਾ ਚਿਤਾਰਨੀਆਂ ਜੀ, ਭੁੱਲ ਚੁੱਕਦੀ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।